SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਨੂੰ ਸੂਫੀਆਂ ਸੰਤਾਂ ਦੀ ਧਰਤੀ ਲੈਂਦੇ ਪੰਜਾਬ ਤੋਂ ਮਸੂਦ ਮੱਲੀ ਜੀ ਆਇਆਂ ਨੂੰ ਕਹਿੰਦਾ ਔਰ ਬੜਾ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਅੱਜ ਅਸੀਂ ਜੀ ਮੁਲਾਕਾਤ ਕਰਵਾ ਰਹੇ ਹਾਂ ਆਪਣੇ ਸੁਣਨ ਵਾਲਿਆਂ ਦੀ ਇੱਕ ਅਜਿਹੀ ਲਿਖਾਰਨ ਨਾਲ ਕਿ ਜਿਨ੍ਹਾਂ ਨੇ ਜਦੋਂ ਕਲਮ ਚੁੱਕਿਆ ਜਾਂ ਅੱਖਰ ਅਲੀ ਕੇ ਤੇ ਕਮਾਲ ਕਰ ਛੱਡਿਆ। ਇਹਨਾਂ ਦੀ ਜ਼ਾਤ ਦੇ ਨਾਲ ਜੁੜੀਆਂ ਜਿੰਨੀਆਂ ਸਿਫਤਾਂ ਨੇ ਉਹ ਜੇ ਮੈਂ ਪਹਿਲਾਂ ਦੱਸ ਦਿੱਤੀਆਂ ਤੇ ਫਿਰ ਚਸਕਾ ਜਿਹੜਾ ਉਹ ਘੱਟ ਜਾਏਗਾ। ਸਿਰਫ ਇੰਨਾ ਦੱਸਦਾ ਜਾਵਾਂ ਕਿ ਸ਼ਾਹ ਦਾ ਦਿਲਾਵਰ ਸ਼ਾਹ ਹੋਣੇ ਇਹ ਅੱਜ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਦਾ ਧੁਰ ਤੋਂ ਕੰਮ ਜਿਹੜਾ ਉਹ ਲਿਖਣ ਲਿਖਾਉਣ ਦੇ ਨਾਲ ਜੁੜਿਆ ਰਿਹਾ। ਇਹਨਾਂ ਦੀ ਪਲੇਠੀ ਦੀ ਕਿਤਾਬ ਇੱਕ ਗਵਾਚੀ ਸ਼ਾਮ 2005 'ਚ ਸਾਹਮਣੇ ਆਈ। ਭੈਣ ਭਰਾਵਾਂ 'ਚ ਸਭ ਤੋਂ ਨਿੱਕੀ ਹੋਣ ਨਾਤੇ ਜ਼ਾਹਰੀ ਗੱਲ ਹੈ ਕਿ ਬਹੁਤ ਲਾਡਲੀਆਂ ਹੋਣਗੀਆਂ, ਉਹਨਾਂ ਦੇ ਬਹੁਤ ਸਾਰੇ ਹੱਕ ਨੇ ਜਿਹੜੇ ਉਹ ਇਹਨਾਂ ਕੋਲ ਰਹਿਣ ਹੋਣਗੇ ਔਰ ਕੁਛ ਨੇ ਜਿਹੜੇ ਇਹਨਾਂ ਨੇ ਖੋਲੇ ਹੋਣਗੇ। ਸੋ ਅੱਜ ਸਮਾਂ ਜਿਹੜਾ ਉਹ ਇਹਨਾਂ ਦਿੱਤਾ ਔਰ ਅਸੀਂ ਇਹਨਾਂ ਦੇ ਨਾਲ ਇੱਕ ਮੁਲਾਕਾਤ ਦਾ ਬਹਾਨਾ ਕੀਤਾ। ਅਸਲਾਮ ਅਲੈਕੁਮ ਡਾਕਟਰ ਸਾਹਿਬ।
ਬਹੁਤ ਸ਼ੁਕਰੀਆ, ਬਹੁਤ ਹੀ ਅੱਛਾ ਲੱਗਾ ਮੈਨੂੰ। ਅੱਲਾਹ ਤਾਲਾ ਤੁਹਾਨੂੰ ਵਸਦਿਆਂ ਹੱਸਦਿਆਂ ਰੱਖੇ। ਔਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਬਹੁਤ ਕੁਛ ਪਾਇਆ ਹੈ ਅਤੇ ਉਹ ਬਹੁਤ ਕੁਛ ਜਿਹੜਾ ਹੈ ਉਹ ਜ਼ਾਹਰ ਹੈ, ਉਹ ਇਨਸਾਨ ਨੂੰ ਖੋਣਾ ਵੀ ਪੈਂਦਾ। ਮੈਂ ਆਪਣੀ ਜ਼ਾਤ ਖੋਈ ਹੈ, ਬਾਕੀ ਮੈਂ ਸਾਰਾ ਜਹਾਨ ਪਾਇਆ। ਬੜਾ ਅੱਛਾ ਲੱਗਿਆ ਮੈਨੂੰ।
ਬਹੁਤ ਆਲਾ ਜੀ। ਅੱਛਾ ਡਾਕਟਰ ਸਾਹਿਬ, ਪੜ੍ਹਨ ਪੜ੍ਹਾਉਣ ਦੇ ਸ਼ੋਬੇ ਦੇ ਨਾਲ ਰਿਸਕ ਰੋਟੀ ਜੁੜੀ ਹੈ, ਮਜ਼ਮੂਨ ਕਿਹੜਾ ਹੈ ਜਿਹਦੇ ਨਾਲ ਤੁਹਾਡੀ ਇਹ ਜੁੜਤ ਹੈ ਔਰ ਕਿੰਨੇ ਚਿਰ ਤੋਂ ਹੈ?
ਜੀ ਮੈਂ ਪੰਜ ਮੇਰੇ ਐਮ ਏ ਕੀਤੇ ਨੇ। ਮੈਂ ਪੋਲੀਟੀਕਲ ਸਾਇੰਸ ਹੈ, ਐਜੂਕੇਸ਼ਨ ਹੈ, ਇਸਲਾਮੀ ਸਟੱਡੀਜ਼ ਹੈ, ਪੰਜਾਬੀ ਹੈ, ਉਰਦੂ ਹੈ। ਜਿਹੜੀ ਇਹ ਉਰਦੂ 'ਚ ਹੈ, ਉਰਦੂ 'ਚ ਵੀ ਮੈਂ ਕੰਪੀਟ ਕੀਤਾ, ਮਿਹਨਤ ਕੀਤੀ ਔਰ ਉਰਦੂ 'ਚ ਬਾਅਦ ਵਿੱਚ ਕੀਤੀ। ਪਹਿਲਾਂ ਤਾਂ ਮੇਰੀ ਸਾਰੀ ਮਿਹਨਤ ਪੰਜਾਬੀ 'ਚ ਸੀ, ਲੇਕਿਨ ਜਦੋਂ ਮੈਂ ਵੇਖਿਆ ਕਿ ਇੱਧਰ ਤਾਂ ਕੋਈ ਜੋਬ ਨਹੀਂ ਮਿਲ ਰਹੀ, ਕੁਝ ਨਹੀਂ ਹੋ ਰਿਹਾ, ਜਦਕਿ ਇੱਕ ਬੰਦਾ ਜਿਹੜਾ ਪੰਜਾਬੀ ਨੂੰ ਪਸੰਦ ਵੀ ਕਰਦਾ ਹੈ, ਜ਼ੋਕ ਸ਼ੌਕ ਨਾਲ ਮੈਂ ਆਪਣੇ ਘਰੋਂ ਬਗਾਵਤ ਕਰਕੇ ਪੰਜਾਬੀ ਵੱਲ ਆਈ ਕਿ ਮੈਨੂੰ ਬੜਾ ਹੀ ਅੱਛਾ ਲੱਗਦਾ ਸੀ ਇਹਦੇ ਵਿੱਚ ਲਿਖਣਾ। ਲੇਕਿਨ ਜੋਬ ਦੀ ਤੁਸੀਂ ਗੱਲ ਕੀਤੀ ਤਾਂ ਉਹ ਉਰਦੂ ਦੇ ਵਿੱਚ ਮੈਂ ਚੁੱਕਿਆ ਐਮ ਏ ਕੀਤਾ ਹੋਇਆ ਸੀ, ਤਾਂ ਮੈਂ ਇੱਥੇ ਆ ਕੇ ਇੰਨੀ ਸਟਰਗਲ ਕੀਤੀ। ਮੈਂ ਅਸਿਸਟੈਂਟ ਪ੍ਰੋਫੈਸਰ ਹੋਈ, 2-3 ਸਾਲ ਤੋਂ ਬਾਅਦ ਐਸੋਸੀਏਟ ਪ੍ਰੋਫੈਸਰ ਹੋਈ, 19 ਦੇ ਵਿੱਚ ਮੈਂ ਹੁਣ ਜੋਬ ਕਰ ਰਹੀ ਹਾਂ। ਰੋਜ਼ੀ ਅੱਲਾ ਨੇ ਇੱਧਰ ਲਿਖੀ ਹੈ ਤਾਂ ਚਲੋ ਇੰਝ ਹੀ ਸਹੀ। ਬਹਰਹਾਲ ਦਿਲ ਵਿੱਚ ਇੱਕ ਮਲਾਲ ਜ਼ਰੂਰ ਹੈ ਕਿ ਮੇਰੀ ਮਾਂ ਧਰਤੀ ਜਿਹੜੀ ਹੈ ਨਾ ਉਹ ਹਮੇਸ਼ਾ ਚਾਦਰ ਬਣ ਕੇ ਅਤੇ ਸਾਡੇ ਸਿਰਾਂ 'ਤੇ ਜ਼ਿੰਦਾ ਸਲਾਮਤ ਰਹੇ।
ਡਾਕਟਰ ਸ਼ਾਦਾ ਦਿਲਾਵਰ ਸ਼ਾਹ ਜੀ, 2005 ਦੇ ਵਿੱਚ ਤੁਹਾਡੀ ਪਲੇਠੀ ਦੀ ਕਿਤਾਬ ਇੱਕ ਗਵਾਚੀ ਸ਼ਾਮ ਸਾਹਮਣੇ ਆਈ। ਇੱਕ ਤੇ ਇਸ ਕਿਤਾਬ ਦੇ ਵਿੱਚੋਂ ਪਹਿਲੇ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਵਾਸਤੇ ਕੋਈ ਆਪਣੀ ਲਿਖਤ ਹੈ ਜਿਹੜੀ ਉਹਨੂੰ ਸਾਂਝਿਆ ਕਰਨਾ, ਤੇ ਫਿਰ ਦੱਸਣਾ ਕਿ ਇਸ ਕਿਤਾਬ ਨੂੰ, ਪਲੇਠੀ ਦੀ ਕਿਤਾਬ ਨੂੰ ਲਿਖਣ ਮਗਰ ਕਿੰਨਾ ਲੰਮਾ ਪੈਂਡਾ ਤੈਅ ਕਰਨਾ ਪਿਆ? ਜੀ
ਮੈਂ ਸਮਝਦੀ ਹਾਂ ਕਿ ਉਹ ਸਪਾਰਕ ਤੇ ਇਨਸਾਨ ਦੇ ਵਿੱਚ ਬਚਪਨ ਤੋਂ ਹੀ ਹੁੰਦਾ ਹੈ, ਲੇਕਿਨ ਇਹ ਕਿਤਾਬ ਲਿਖਣ 'ਚ ਮੈਨੂੰ ਜ਼ਿਆਦਾ ਮੁਸ਼ਕਤ ਨਹੀਂ ਕੱਟਣੀ ਪਈ, ਕਿਉਂਕਿ ਮੇਰੇ ਅੰਦਰ ਸ਼ੌਕ ਸੀ ਔਰ ਸ਼ੌਕ ਜਿਹੜਾ ਉਹ ਤਾਂ ਤੁਹਾਨੂੰ ਪਤਾ ਹੈ ਕਿ ਅਗਰ ਜਾਗ ਪਵੇ ਤਾਂ ਉਹ ਹਰ ਦੀਵਾਰ ਢਾ ਦਿੰਦਾ ਹੈ, ਹਰ ਹੱਡ ਦੇ ਰਾਹ ਰੋਕ ਦਿੰਦਾ, ਸਮੁੰਦਰਾਂ ਦੇ ਦੂਸਰੇ ਬੰਨੇ ਉਹਨਾਂ ਦੇ ਰਸਤੇ ਦਰਿਆਵਾਂ ਦੇ ਤੋੜ ਦਿੰਦਾ, ਅਤੇ ਇੱਕ ਸ਼ੌਕ ਸੀ ਜਿਹੜਾ ਬਹੁਤ ਜ਼ਿਆਦਾ ਹੈ ਸੀ ਕਿ ਪੜ੍ਹਨ ਦਾ, ਕਿ ਬਈ ਬਾਕੀ ਮਜ਼ਮੀਨ ਦੇ ਵਿੱਚ ਲੋਕ ਕਹਿੰਦੇ ਨੇ ਤੁਸੀਂ ਸਾਰਾ ਜਿਹੜਾ ਹੈ ਉਰਦੂ ਵਿੱਚ ਸਾਰੀ ਤਾਲੀਮ ਹਾਸਿਲ ਕੀਤੀ ਹੈ, ਸਾਰੇ ਇਦਾਰਿਆਂ ਦੀ ਵੀ ਜ਼ੁਬਾਨ ਉਹੀ ਹੈ, ਮੁਲਕ ਦੀ ਵੀ ਉਹੀ ਹੈ ਔਰ ਮੰਮੀ ਡੈਡੀ ਕਲਚਰ ਵੀ ਉਹੀ ਹੈ, ਜਿੱਥੇ ਜੋਬ ਕਰਨਾ ਵੀ ਸਾਰਾ ਕੁਝ ਉਹੀ ਹੈ। ਬਾਏ ਗੋਡ ਸੱਚੀ ਇੱਕ ਗੱਲ ਹੈ, ਹਕੀਕਤ ਇਹਦੇ 'ਚ ਕੋਈ ਵੀ ਉਹ ਨਹੀਂ ਹੈਗਾ ਕਿ ਆਪਣੇ ਕੋਲੋਂ ਮੈਂ ਕੋਈ ਗੱਲ ਬਣਾ ਕੇ ਪੇਸ਼ ਕਰ ਰਹੀ ਹਾਂ ਕਿ ਤੁਸੀਂ ਇਹ ਜਿਹੜਾ ਇੰਨੇ ਵੱਡੇ ਚੈਨਲ 'ਤੇ ਜਿਹੜਾ ਮੇਰਾ ਇੰਟਰਵਿਊ ਚੱਲ ਰਿਹਾ, ਤੇ ਮੈਂ ਨਾਤ ਤੋਂ ਆਗਾਜ਼ ਕਰਨੀ ਹੈ, ਕੁਝ ਸ਼ੇਰ ਨਾਤ ਦੇ 2-3, ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਚੀਜ਼ ਸੁਣਾਵਾਂਗੀ ਕਿ ਔਗਨਹਾਰ ਦੇ ਭਾਰ ਵੰਡਾਵਨ ਕਮਲੀ ਵਾਲਾ ਆਇਆ ਏ, ਔਗਨਹਾਰ ਦੇ ਭਾਰ ਵੰਡਾਵਨ ਕਮਲੀ ਵਾਲਾ ਆਇਆ ਏ, ਨਬੀਆਂ ਦਾ ਸਰਦਾਰ ਏ ਤੇ ਰੱਬ ਨੇ ਮਾਨ ਵਧਾਇਆ ਏ, ਤੇ ਯਤੀਮ ਤੇ ਮਿੱਟੜ ਨਾ ਕੋਈ ਪੁੱਤਰ ਨਾ ਕੋਈ ਮਾਪੇ ਜਾਇਆ ਏ, ਯਤੀਮ ਤੇ ਮਿੱਟੜ ਨਾ ਕੋਈ ਪੁੱਤਰ ਨਾ ਕੋਈ ਮਾਪੇ ਜਾਇਆ ਏ, ਗਮ ਨਾ ਕੀਤਾ ਕਿਸੇ ਵੀ ਸ਼ੈ ਦਾ ਏਡਾ ਜਿਗਰਾ ਪਾਇਆ ਏ, ਤੇ ਧੂੜ ਦੇ ਬੱਦਲ ਉੱਡੇ ਨਾਲੇ ਮੁੱਕੀਆਂ ਦੁੱਖ ਦੀਆਂ ਰਾਤਾਂ ਨੇ, ਧੂੜ ਦੇ ਬੱਦਲ ਉੱਡੇ ਨਾਲੇ ਮੁੱਕੀਆਂ ਦੁੱਖ ਦੀਆਂ ਰਾਤਾਂ ਨੇ, ਖੂਹ ਖਜ਼ਾਨੇ ਰਹਿਮਤ ਵਾਲੇ ਆਪਣੇ ਨਾਲ ਲਿਆਇਆ ਏ, ਤੇ ਧੀ ਦੇ ਪੈਰਾਂ ਹੇਠ ਨਬੀ ਨੇ ਜਿਹੜੀ ਪੱਗ ਵਿਛਾਈ ਸੀ, ਧੀ ਦੇ ਪੈਰਾਂ ਹੇਠ ਨਬੀ ਨੇ ਜਿਹੜੀ ਪੱਗ ਵਿਛਾਈ ਸੀ, ਕੁੱਲ ਜਹਾਨ ਦੇ ਉੱਤੇ ਉਸੇ ਕਮਲੀ ਵਾਲਾ ਸਾਇਆ ਏ, ਤੇ ਆਖਰੀ ਸ਼ੇਰ ਵੇਖੋ ਕਿ ਰਊਫ ਰਹੀਮ ਕਲੀਮ ਸਫਾਤਾਂ ਕੀ ਹੋਣ ਬਿਆਨ, ਰਊਫ ਰਹੀਮ ਕਲੀਮ ਸਫਾਤਾਂ ਕੀ ਹੋਣ ਬਿਆਨ, ਉੱਚੇ ਰੁਤਬੇ ਵਾਲਾ ਬੀਬੀ ਆਮਨਾ ਤੇਰਾ ਜਾਇਆ ਏ।
ਡਾਕਟਰ ਸਾਹਿਬ ਲੱਗੇ ਹੱਥ ਇਸੇ ਕਿਤਾਬ ਚੋਂ, ਆਪਣੀ ਮਰਜ਼ੀ ਦੀ ਕੋਈ ਹੋਰ ਆਪਣੀ ਕਵਿਤਾ ਜਿਹੜੀ ਉਹ ਸਾਡੇ ਨਾਲ ਸਾਂਝੀ ਕਰੋ।
ਅਮਲਾਂ ਬਾਅਦ ਨਾ ਮੁਰਸ਼ਦ ਲੱਭੇ ਮੁਰਸ਼ਦ ਬਾਅਦ ਨਾ ਮੰਜ਼ਿਲ, ਅਮਲਾਂ ਬਾਅਦ ਨਾ ਮੁਰਸ਼ਦ ਲੱਭੇ ਮੁਰਸ਼ਦ ਬਾਅਦ ਨਾ ਮੰਜ਼ਿਲ, ਨਹੀਂ ਯਕੀਨ ਤੇ ਸ਼ਾਦਾ ਵੇਖ ਲੈ ਖਿੱਦੂ ਫੋਲ ਕੇ ਲੀਰਾਂ, ਤੇ 2-3 ਸ਼ੇਰ ਹੋਰ ਕੇ ਜਦ ਦਾ ਉਹਦਾ ਆਉਣ ਨਹੀਂ ਹੁੰਦਾ, ਹਾਰ ਸ਼ਿੰਗਾਰ ਵੀ ਲਾਉਣ ਨਹੀਂ ਹੁੰਦਾ, ਜਦ ਦਾ ਉਹਦਾ ਆਉਣ ਨਹੀਂ ਹੁੰਦਾ, ਹਾਰ ਸ਼ਿੰਗਾਰ ਵੀ ਲਾਉਣ ਨਹੀਂ ਹੁੰਦਾ, ਵਕਤ ਨਾ ਲੰਘੇ ਉੱਚੇ ਕੋਲੋਂ ਮਾੜੇ ਨੂੰ ਤੇ ਸੌਣ ਨਹੀਂ ਹੁੰਦਾ, ਤੇ ਮੰਗਤੇ ਮੰਗਣ ਰਸ ਮਿਲਾਈਆਂ, ਮੰਗਤੇ ਮੰਗਨ ਰਸ ਮਲਾਈਆਂ ਸੁੱਕੇ ਟੁੱਕ ਚਬਾਉਣ ਨਹੀਂ ਹੁੰਦਾ ਅਜੇ ਤੇ ਕੱਲ ਹੀ ਚੋਣਾਂ ਮੁੱਕੀਆਂ ਅਜੇ ਤੇ ਕੱਲ ਹੀ ਚੋਣਾਂ ਮੁੱਕੀਆਂ ਅੱਜ ਫਿਰ ਵੋਟਾਂ ਪਾਉਣ ਨਹੀਂ ਹੁੰਦਾ ਤੇ ਜਿਸ ਮਜ਼ਦੂਰ ਚਬਾਰੇ ਛੱਤੇ ਜਿਸ ਮਜ਼ਦੂਰ ਚਬਾਰੇ ਛੱਤੇ ਉਸ ਨੂੰ ਸਿਰ ਲੁਕਾਉਣ ਨਹੀਂ ਹੁੰਦਾ ਚਾਰੇ ਪੁੱਤਰ ਚਾਰੇ ਡਾਕੂ ਪਿਓ ਨੂੰ ਹੁਣ ਘਬਰਾਉਣ ਨਹੀਂ ਹੁੰਦਾ
ਡਾਕਟਰ ਸਾਹਿਬ ਕਹਿੰਦੇ ਨੇ ਕਿ ਪੰਜਾਬੀ ਸ਼ਾਇਰੀ ਖਾਸ ਕਰ ਫੋਕ ਦਾ ਇੱਕ ਆਪਣਾ ਮਜ਼ਾ ਹੈ ਆਪਣਾ ਇੱਕ ਟੇਸ ਆ ਪਰ ਜਦੋਂ ਤੱਕ ਸੱਟ ਨਾ ਲੱਗੀ ਹੋਵੇ ਉਦੋਂ ਤੱਕ ਪੀੜ ਆ ਜਿਹੜੀ ਉਹ ਅੱਖਰਾਂ 'ਚ ਨਹੀਂ ਆਉਂਦੀ ਔਰ ਅੱਖਰ ਨੇ ਜਿਹੜੇ ਉਹ ਕਰਲਾਉਂਦੇ ਨਹੀਂ ਕਿਸ ਹੱਦ ਤੱਕ ਇਹ ਫਲਸਫਾ ਠੀਕ ਹੈ
ਤੁਸੀਂ ਬਿਲਕੁਲ ਠੀਕ ਹੈ ਜੇ ਅਸੀਂ ਪੋਜ਼ਿਟਿਵ ਹੋ ਕੇ ਸੋਚੀਏ ਜਾਂ ਨੇਚਰੀ ਹੋ ਕੇ ਸੋਚੀਏ ਤੇ ਕੋਈ ਠੇਡਾ ਲੱਗਾ ਜ਼ਰੂਰ ਹੁੰਦਾ ਹੈ ਕੋਈ ਮੇਰੀ ਪਹਿਲੀ ਜਿਹੜੀ ਕਿਤਾਬ ਹੈ ਗਵਾਚੀ ਸ਼ਾਮ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਉਹਨੇ ਉਹਦੇ ਵਿੱਚ ਦਿਬਾਚੇ ਵਿੱਚ ਮੈਂ ਲਿਖਿਆ ਹੈ ਕਿ ਵੱਟੇ ਵਾਲੀ ਬੜੀ ਮਾਰੂਫ ਮਿਸਾਲ ਕਿ ਵੱਟੇ ਨੂੰ ਕਿਸੇ ਪੁੱਛਿਆ ਕਿ ਤੂੰ ਗੋਲ ਕਹਿੰਜੋ ਆ ਉਹਨੇ ਕਿਹਾ ਠੇਡੇ ਖਾ ਕੇ ਸੱਟਾਂ ਖਾ ਕੇ ਤੇ ਸੱਟਾਂ ਜ਼ਰੂਰੀ ਨਹੀਂ ਹੁੰਦੀਆਂ ਕਿ ਤੁਹਾਡੀਆਂ ਕੋਈ ਜ਼ਾਤੀ ਸੱਟਾਂ ਹੋਣ ਮੈਂ ਤੁਹਾਨੂੰ ਜਿਹੜਾ ਮੁੱਢ ਤੇ ਅਰਜ਼ ਕੀਤਾ ਸੀ ਕਿ ਮੈਂ ਸਿਰਫ ਆਪਣਾ ਆਪ ਖੋਇਆ ਬਾਕੀ ਮੈਂ ਬੇਸ਼ੁਮਾਰ ਦੁਨੀਆ ਪਾਈ ਹੈ ਸਾਰਾ ਜਹਾਨ ਜਿਹੜਾ ਹੈ ਉਹ ਮੇਰੇ ਕੋਲ ਮੌਜੂਦ ਹੈ ਮੇਰੀ ਮੁੱਠੀ 'ਚ ਮੈਂ ਇਹ ਕਾਇਨਾਤ ਜਿਹੜੀ ਹੈ ਬੜਾ ਅੱਛਾ ਲੱਗਦਾ ਹੈ ਸੋਚਦੇ ਹੋਏ ਇੱਕ ਫਖਰ ਹੁੰਦਾ ਤੇ ਇਹ ਜਿਹੜਾ ਲਿਖਾਰੀ ਹੈ ਨਾ ਉਹ ਜ਼ਮਾਨੇ ਦਾ ਸਾਰਾ ਕਰਬ ਜਿਹੜਾ ਉਹ ਆਪਣੇ ਦਿਲ ਅੰਦਰ ਸਮੋ ਲੈਂਦਾ ਤੇ ਉਹ ਸਾਰੀ ਚੀਜ਼ ਜਿਹੜੀ ਹੈ ਨਾ ਉਹਨੂੰ ਹਰ ਦੁੱਖ ਹਰ ਕਰਬ ਹਰ ਪਰੇਸ਼ਾਨੀ ਉਹ ਲੋਕਾਂ ਦੀ ਜਿਹੜੀ ਹੈ ਸਮਾਜ ਦੀ ਜਿਹੜੀ ਹੈ ਤੁਹਾਡੇ ਆਲ ਦੁਆਲ ਦੀ ਜਿਹੜੀ ਹੈ ਰਹਿਤਲ ਦੀ ਜਿਹੜੀ ਹੈ ਉਹ ਤੁਹਾਡੇ ਅੰਦਰ ਜਦੋਂ ਪੈਦਾ ਹੋ ਜਾਂਦੀ ਤੇ ਉਹ ਫਿਰ ਤੁਹਾਡਾ ਹੀ ਦੁੱਖ ਬਣ ਜਾਂਦਾ ਹੈ ਇਹੀ ਕਰਬ ਇਹੀ ਦੁੱਖ ਲੈ ਕੇ ਤੇ ਅਸੀਂ ਸਾਡੇ ਅੱਖਰ ਜਿਹੜੇ ਨੇ ਸਾਡੇ ਅੱਗੇ ਖਲੋਤੇ ਹੁੰਦੇ ਨੇ ਤੇ ਅਸੀਂ ਉਹਨਾਂ ਕੋਲ ਮਦਦ ਲੈ ਕੇ ਤੇ ਤੁਹਾਡੇ ਅੱਗੇ ਪੇਸ਼ ਕਰਦੇ ਨੇ ਆਪਣੀ ਲਿਖਤ ਆਪਣੀਆਂ ਤਹਿਰੀਰਾਂ ਆਪਣੀ ਸ਼ਾਇਰੀ ਆਪਣੇ ਅਫਸਾਨੇ
ਡਾਕਟਰ ਸਾਹਿਬ ਪੰਜਾਬੀ ਦੇ ਨਾਲ ਤੁਹਾਡੀ ਗੂੜੀ ਮੁਹੱਬਤ ਤੋਂ ਫਾਇਦਾ ਚੁੱਕਦੇ ਹੋਏ ਇਹ ਪੁੱਛਾਂਗਾ ਕਿ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਖਵਾ 'ਚ ਪਸ਼ਤੋ ਬਲੋਚਿਸਤਾਨ 'ਚ ਬਲੋਚੀ ਔਰ ਦਰੀ ਸਿੰਧ ਵਿੱਚ 1971 ਤੋਂ ਸਿੰਧੀ ਨੂੰ ਉਹਦਾ ਜੋ ਇੱਕ ਮਾਣ ਤਰਾਣ ਹੈ ਉਹ ਦਿੱਤਾ ਗਿਆ ਲਹਿੰਦਾ ਪੰਜਾਬ ਦੁਨੀਆ ਦਾ ਉਹ ਖਿੱਤਾ ਜਿੱਥੇ ਸਭ ਤੋਂ ਬਹੁਤੇ ਪੰਜਾਬੀ ਬੋਲਣ ਵਾਲੇ 9 ਕਰੋੜ ਤੋਂ ਵੱਧ ਗਿਣਤੀ ਪਰ ਇੱਥੇ ਪੰਜਾਬੀ ਨੂੰ ਉਹ ਸਤਿਕਾਰ ਨਹੀਂ ਦਿੱਤਾ ਗਿਆ ਭਾਵੇਂ ਉਹ ਸਰਕਾਰਾਂ ਵੱਲੋਂ ਆ ਅਤੇ ਭਾਵੇਂ ਉਹ ਪੰਜਾਬੀਆਂ ਵੱਲੋਂ ਕੀ ਵਜ੍ਹਾ ਹੈ ਜਿਹੜੀ ਉਹ ਤੁਸੀਂ ਸਮਝਦੇ ਜੇ ਕਿ ਇਹਦਾ ਸਬੱਬ ਹੈ
ਵੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਵੇ ਕਿ ਇਹਨੂੰ ਇਹਦਾ ਖਾਤਮਾ ਖਾਸ ਕੁਵਤਾਂ ਨੇ ਉਹਨਾਂ ਯਕੀਨੀ ਬਣਾਇਆ ਹੋਇਆ ਤੇ ਕਿਸੇ ਚੀਜ਼ ਦੀ ਬੜੋਤਰੀ ਜਿਹੜੀ ਜਗ੍ਹਾ ਤੇ ਜ਼ਿਆਦਾ ਮੌਜੂਦ ਹੋਏ ਉੱਥੋਂ ਹੀ ਉਹਨੂੰ ਪਹਿਲਾਂ ਉਹਦਾ ਮੁੱਢ ਜਿਹੜਾ ਨਾ ਉਹਦੀਆਂ ਜੜ੍ਹਾਂ ਕੱਟੀਆਂ ਜਾਂਦੀਆਂ ਤੇ ਜ਼ਾਹਿਰ ਪੰਜਾਬ ਦੇ ਵਿੱਚ ਇਹ ਜਿਹੜੀ ਇਹ ਸਾਡੀ ਮਾਂ ਬੋਲੀ ਸਾਡੀ ਇਸੇ ਧਰਤੀ ਦੀ ਜਾਨ ਹੈ ਔਰ ਇਸੇ ਧਰਤੀ ਜੇ ਫਲ ਦੀ ਫੁੱਲਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਇੱਥੋਂ ਹੀ ਮੁਕਾਣਗੇ ਨਾ ਹੁਣ ਇਹ ਜਿਹੜੀ ਖੁਸ਼ਬੂ ਪੰਜਾਬੀ ਦੀ ਬਾਹਰ ਦੇ ਮੁਲਕਾਂ 'ਚ ਚਲੀ ਗਈ ਉੱਥੇ ਤਾਂ ਮੌਜੂਦ ਹੈ ਉੱਥੇ ਤਾਂ ਐਸਾ 'ਚ ਇਸ ਤਰ੍ਹਾਂ ਦਾ ਹੈ ਵੀ ਨਹੀਂ ਅਗਰ ਜੇ ਥੋੜ੍ਹੀ ਥੋੜ੍ਹੀ ਹੈ ਤਾਂ ਮੈਂ ਇਹ ਪੰਜਾਬੀ ਦੇ ਵਿੱਚ ਮੈਂ ਜਿਹੜੇ ਨੇ ਮੈਂ ਆਪਣੀ ਸਤਾ ਦੀ ਗੱਲ ਆਪਣੇ ਜ਼ਾਤ ਦੀ ਗੱਲ ਤੇ ਕਰ ਸਕਦੀ ਹਾਂ ਕਿ ਮੈਂ ਜੀ ਇਹਦੇ ਵਿੱਚ ਸਮਾਜ ਦਾ ਕਰਬ ਪਰੋ ਕੇ ਤੇ ਇਹ ਮੈਂ ਅਫਸਾਨਿਆਂ ਦੀਆਂ ਕਿਤਾਬਾਂ ਲਿਖੀਆਂ ਮੈਂ ਗੁਰਮੁਖੀ 'ਚ ਲਿਖਿਆ ਮੈਂ ਸ਼ਾਹਮੁਖੀ 'ਚ ਲਿਖਿਆ ਮੈਂ ਮਜ਼ਾਮੀਨ ਲਿਖੇ ਰਿਸਰਚ ਆਰਟੀਕਲ ਲਿਖੇ ਮੈਂ ਸ਼ਾਇਰੀ ਕੀਤੀ ਮੈਂ ਨਾਤ ਲਿਖੀ ਹਮਦ ਲਿਖੀ ਸਲਾਮ ਲਿਖਿਆ ਮੈਂ ਕਾਫੀ ਲਿਖੀ ਜਿੰਨੀ ਮੇਰੇ ਕੋਲੋਂ ਮਤਲਬ ਇੱਕ ਬੰਦੇ ਕੋਲੋਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਮਿਹਨਤ ਹੋ ਸਕਦੀ ਹੈ ਮੈਂ ਆਪਣੀ ਜ਼ਾਤ ਤੋਂ ਵੱਧ ਆਪਣੀ ਹੈਸੀਅਤ ਤੋਂ ਵੱਧ ਆਪਣੀ ਏਜ ਤੋਂ ਵੱਧ ਜਾ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਕੁਝ ਲਿਖ ਸਕਾਂ ਕੁਝ ਦਾਨ ਪੰਜਾਬੀ ਦੀ ਝੋਲੀ 'ਚ ਪਾ ਸਕਾਂ ਕਿਉਂਕਿ ਮੈਂ ਰਿਜ਼ਕ ਇਸ ਪੰਜਾਬ ਦਾ ਖਾਨੀ ਹਾਂ ਕਿ ਚਲੋ ਪਹਿਲੇ ਹੋ ਚੁੱਕੀਆਂ ਲੇਕਿਨ ਮੌਜੂਦਾ ਇੰਤਜ਼ਾਮੀਆਂ ਜਿਹੜੀ ਹੈ ਜਿਹੜੀ ਜਿਹੜੀ ਵੀ ਜਗ੍ਹਾ 'ਤੇ ਬੈਠੀ ਕਾਲਜਾਂ 'ਚ ਬੈਠੇ ਨੇ ਯੂਨੀਵਰਸਿਟੀਆਂ 'ਚ ਬੈਠੇ ਨੇ ਸਕੂਲਾਂ 'ਚ ਬੈਠੇ ਨੇ ਜਿਹੜੇ ਪੰਜਾਬੀ ਦੇ ਨੇ ਲੋਕ ਬੈਠੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਕੁਝ ਵੀ ਨਾ ਕਰੋ ਤੇ ਇਮਾਨ ਦਾ ਤਾਂ ਕਮਜ਼ੋਰ ਤਰੀਨ ਦਰਜਾ ਦਿਲ 'ਚ ਹੀ ਬੁਰਾ ਮਾਨੋ ਕਮ ਅਜ਼ ਕਮ ਦਿਲ 'ਚ ਬੁਰਾ ਮਾਨੋਗੇ ਤਾਂ ਤੁਹਾਡੇ ਮੱਥੇ 'ਤੇ ਤਿਉੜੀ ਜ਼ਰੂਰ ਆਏਗੀ ਕਿ ਯਾਰ ਮੈਂ ਕੀ ਕਰਨ ਡਿਆ ਮੈਂ ਜਿਹੜਾ ਖਾਣ ਡਿਆ ਮੈਂ ਥੋੜ੍ਹਾ ਬਹੁਤ ਹੀ ਇਹਦੇ ਬਾਰੇ 'ਚ ਕੁਝ ਕਰਾਂ ਮੈਂ ਨਹੀਂ ਕਹਿੰਦੀ ਕਿ ਤੁਸੀਂ ਆਪਣੇ ਬਾਲਾਂ ਨੂੰ ਤਾਂ ਤੁਸੀਂ ਬਾਹਰ ਦੇ ਮੁਲਕਾਂ 'ਚ ਭੇਜ ਦਿਓ ਤੁਸੀਂ ਅੱਛੇ ਇਦਾਰਿਆਂ 'ਚ ਪ੍ਰਾਈਵੇਟ ਇਦਾਰਿਆਂ 'ਚ ਪੜ੍ਹਾਉਂਦੇ ਹੋ ਮੈਂ ਨਹੀਂ ਕਹਿੰਦੀ ਕਿਉਂ ਪੜ੍ਹਾਉਂਦੇ ਤੁਸੀਂ ਅਫੋਰਡ ਕਰ ਸਕਦੇ ਹੋ ਪੜ੍ਹਾਉਂਦੇ ਤੁਹਾਨੂੰ ਪੜ੍ਹਾਉਣਾ ਵੀ ਚਾਹੀਦਾ ਨਵੀਂ ਤਾਲੀਮ ਦੇ ਨਾਲ ਮੁਸਲੇ ਕਵੋ ਉਹਨਾਂ 'ਤੇ ਤਰਾਜਮ ਕਰੋ ਆਪਣੇ ਉੱਧਰ ਕਰਵਾਓ ਲੇਕਿਨ ਕੁਝ ਚੀਜ਼ਾਂ ਮਖਸੂਸ ਤੌਰ 'ਤੇ ਕਰ ਜਾਵੋ ਔਰ ਕਹੋ ਕਿ ਮੈਂ ਜਿਹੜੀ ਆਪਣੀ ਨੌਕਰੀ ਕਰਨਾ ਸਾ ਜਾਂ ਇੰਨੇ ਸਾਲ ਮੈਂ ਪੰਜਾਬੀ ਦਾ ਖਾਧਾ ਇਹ ਵੇਖੋ ਜੀ ਮੈਂ ਇਹ ਪੰਜਾਬੀ ਵਾਸਤੇ ਨਵਾਂ ਕੰਮ ਕੀਤਾ ਸੀ ਮੱਖੀ 'ਤੇ ਮੱਖੀ ਮਾਰਨਾ ਕੋਈ ਚੀਜ਼ ਨਹੀਂ ਮੇਰਾ ਅਗਰ ਮੈਂ ਦੂਸਰਾ ਸਬਜੈਕਟ ਪੜ੍ਹਾਉਣੀ ਹੈ ਤਾਂ ਮੈਨੂੰ ਵੀ ਪਤਾ ਹੈ ਕਿ ਪੰਜਾਬੀ ਜਿਹੜੀ ਹੈ ਬਾ ਫਰੀਦ ਤੋਂ ਲੈ ਕੇ ਤਾਂ ਕਿੱਥੋਂ ਤੱਕ ਜਾਣੀ ਹੈ ਔਰ ਇਸ ਤੋਂ ਪਿੱਛੇ ਜਿਹੜੀਆਂ ਇਹਦੀਆਂ ਜੜ੍ਹਾਂ ਜਿਹੜੀਆਂ ਸੰਸਕ੍ਰਿਤ ਜਾਂ ਉਸ ਤੋਂ ਪਿੱਛੇ ਕਿੱਥੋਂ ਤੱਕ ਜਾਂਦੀਆਂ ਦਰਾਵੜਾ ਉਸ ਤੋਂ ਅੱਗੇ ਆਰੀਆ ਉਹ ਸਾਰਾ ਕੁਝ ਲੇਕਿਨ ਔਰ ਬਾਬਾ ਆਦਮ ਤੱਕ ਮੈਂ ਲੈ ਜਾਂਦੀ ਹਾਂ ਗੱਲ ਨੂੰ ਤੇ ਮੇਰੇ ਤੇ ਜਿੰਨਾ ਹੀ ਕੋਈ ਜ਼ਿੰਮੇਵਾਰੀ ਮੈਂ ਉਹਨਾਂ ਕੋ ਤੇ ਨਿਭਾ ਰਹੀ ਹਾਂ ਤੁਹਾਡੇ ਤੇ ਜਿੰਨੀ ਵੇਖੋ ਜੀ ਤੁਸੀਂ ਕਿੱਥੋਂ ਚੱਲ ਕੇ ਆਏ ਜੇ 2 ਚੱਕਰ ਤੁਸੀਂ ਲਾਏ ਨੇ ਗਰਮੀ ਦੇ ਵਿੱਚ ਔਰ ਇੱਥੇ ਇੰਟਰਵਿਊ ਕਰਨ ਆਏ ਹੋ ਸਿਰਫ ਇਸ ਵਾਸਤੇ ਕਿ ਮੈਂ ਇੱਕ ਪੰਜਾਬੀ ਦਾ ਕੰਮ ਆਵਾਂ ਔਰ ਮੈਂ ਇੱਕ ਕਾਜ਼ ਵਾਸਤੇ ਆਇਆ ਸਾਂ
ਡਾਕਟਰ ਸਾਹਿਬ ਮੌਕੇ ਤੋਂ ਫਾਇਦਾ ਚੁੱਕਦੇ ਹੋਏ ਆ ਮੇਰੀ ਰੀਝ ਹੈ कि साढ़े सुनने वालों नाल अपनी शायरी दे विचों कोई शै होर सांझी करो जिहड़ी कि तुहानूं बहुत पसंद होए। अज क्योंकि इंटरव्यू तुहाडा है, गलबात तुहाडी है, इसलिए असीं शायरी दे विचों पसंद भी तुहाडी तुहाडे ते छड़ने।
एक भी भेत हजम ना होया दिन दे चिट्टे साफे तों, एक भी भेत हजम ना होया दिन दे चिट्टे साफे तों, किन्ने ऐब लुकाए वेखो रात दी काली बुकल ने। ते एक होर नज़्म, इश्क एडा भी सौखा नहीं करन होंदा ऐ ते घुंगरू पा नचवा देंदा, इश्क एडा भी सौखा नहीं करन होंदा ऐ ते घुंगरू पा नचवा देंदा, कदे चीर देंदा ए आशकां नूं, कदे दुध दी नहर वगा देंदा। मर्जी सदमे राज ते इश्क पुछे, इश्क किरमा दे विच ना हार खावे, इश्क अग्गा नूं करे गुलजार किधरे, कदी बन के सुरमा खुशहाल होंदा, इश्क चार के मझां ते खुशी पाई, कदी कन्न पड़वा के जोग होंदा, इश्क गार दे टोयां चो डंग खादे, कदे थलां च ऐस ने जान दिती, कदी कच्चे कड़े नूं अमर कीता, कदी ताइफ च जा के मार खादी, कदी कोलियां ते असवार होके अहद अहद दा ऐस विचार कीता, रब आप भी इश्क नूं जानदा है, रब आप भी इश्क नूं जानदा है, कदी तालब ते कदी मतलूब होके इश्क यार जे सदे मदीने दे विच इश्क यार दी थावें समां देंदा, ते इश्क तकड़ी तोलदा यूसफा नूं, इश्क तकड़ी तोलदा यूसफा नूं, नाले उंगलां भी कटवा देंदा, पींदा हस प्यालियां जहरां नूं, कई वरे दरिया च खड़ा रहिंदा, इश्क करबल दे विच ना हार खादी, इश्क करबल दे विच ना हार खादी, इश्कारे दे हेठ ना वाज कड्डे, शादा सौखी नी खेड ए आशकां दी, ए ते इटां दे विच चुनवा देंदा, इश्क एडा भी सौखा नी करन होंदा।
जी शादा दिलावर शाह जी, बहुत शुक्रिया कि तुसीं अज अपनी इन्नी रोचों ए वेला जिहड़ा कि बिल्कुल तुहाडे कोल सूत नहीं सीगा है उहदे च सानूं कुछ दात कीता और साढ़े सुनने वालियां वास्ते एक गलबात कीती। धन पाक साडे
जी
आबाद रहो। लो जी, ए माइक्रोफोन सपुरद करने हैं SBS पंजाबी स्टूडियोज आस्ट्रेलिया के।